ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੌੜੀ ਬਾਵਨ ਅਖਰੀ ਮਹੱਲਾ ਪੰਜਵਾਂ। ਸਲੋਕ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨ ਅਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿਤ ਕਰਾ, ਗੁਰਦੇਵ ਆਦਿ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਰਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੌੜੀ ਬਾਵਨ ਅਖਰੀ ਮਹੱਲਾ ਪੰਜਵਾਂ। ਸਲੋਕ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਓ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਦੀ ਮਹਿਮਾ ਅਪਰਪਾਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਬਿਖੈ, ਹੰਸ ਮਰ ਜੀਵਾ ਨਿਚੋ ਪ੍ਰਸਾਦ ਪਾਵੇ, ਜੈਸੇ ਪਰਬਤ ਮੱਧ ਹੀਰੇ ਮਾਣਕ ਪਰ ਸਿੱਧ, ਖਨ ਵਾਰਾ ਖਨ ਜਗ ਵਿਖੇ ਪ੍ਰਗਟਾਵੇ, ਜੈਸੇ ਬਣ ਵਿਖੇ ਮਲਿਆਗਰ ਸੁੰਦਾ ਕਪੂਰ, ਸੋਧ ਕੈ ਸੁਭਾਸੀ ਸੁਭਾਸ ਬਹਿਸਾਵੇ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਗੁਰਬਾਣੀ ਇੱਕ ਅਮੋਲਕ ਖਜ਼ਾਨਾ ਹੈ। ਇਸ ਦੀ ਬਾਬਤ ਗੁਰੂ ਅਰਜਨ ਦੇ ਮਹਾਰਾਜ ਨੇ ਖੁਦ ਵੀ ਲਿਖਿਆ ਹੈ, ਪਿਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੇ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਐਸਾ ਖਜ਼ਾਨਾ ਹੈ ਜਿਹੜਾ ਕਦੇ ਮੁੱਕਣ ਵਾਲਾ ਨਹੀਂ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਨੇ ਜਿੱਥੇ ਸਾਡੇ ਤੇ ਹੋਰ ਬੇਅੰਤ ਪਰਉਪਕਾਰ ਕੀਤੇ, ਉੱਥੇ ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਦਾ ਇਹੀ ਸੀ ਜੋ ਉਹਨਾਂ ਇਹ ਮਹਾਨ ਪਵਿੱਤਰ ਗੁਰਬਾਣੀ ਦਾ ਅਮੋਲਕ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ। ਔਰ ਰਹਿੰਦੀ ਦੁਨੀਆ ਤੱਕ ਇਹ ਖਜ਼ਾਨਾ ਮੁੱਕਣ ਵਾਲਾ ਨਹੀਂ ਹੈ। ਚਾਹੇ ਜਿੰਨੇ ਮਰਜ਼ੀ ਲੋਕ ਇਸ ਨੂੰ ਵਰਤੀ ਜਾਣ, ਖਰਚੀ ਜਾਣ, ਸਭ ਦੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ, ਕਰਦਾ ਰਹੇਗਾ। ਇਸ ਲਈ ਇਹ ਇੱਕ ਮਹਾਨ ਪਵਿੱਤਰ ਦਾਤ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਆਪ ਸੰਗਤਾਂ ਧੰਨਤਾ ਯੋਗ ਹੋ ਜੋ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਬਾਣੀ ਦੀ ਕਥਾ ਪ੍ਰਾਰੰਭ ਹੋ ਰਹੀ ਹੈ ਉਸ ਦਾ ਸਿਰਲੇਖ ਹੈ 52 ਅੱਖਰੀ। 52 ਅੱਖਰੀ ਜੋ ਸਤਿਗੁਰੂ ਨੇ ਇਸ ਬਾਣੀ ਦਾ ਸਿਰਲੇਖ ਲਿਖਿਆ ਹੈ, ਇਸ ਤੋਂ ਇਹ ਗੱਲ ਮਾਲੂਮ ਹੁੰਦੀ ਹੈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਸਕ੍ਰਿਤ ਭਾਸ਼ਾ ਦੇ 52 ਅੱਖਰ ਮੰਨੇ ਗਏ ਹਨ, ਕਿਉਂਕਿ ਜਿਹੜੀ ਗੁਰਮੁਖੀ ਦੀ 35 ਹੈ ਜਿਸਨੂੰ ਆਪਾਂ ਅਕਸਰ ਪੰਜਾਬੀ ਕਹਿ ਦਿੰਦੇ ਹਾਂ ਉਹਦੇ ਕੇਵਲ 35 ਅੱਖਰ ਹਨ, ਅਤੇ ਜਿਹੜੀ ਫਾਰਸੀ ਹੈ ਸਿਹਾਰਫੀ ਉਸਨੂੰ ਕਹਿੰਦੇ ਨੇ ਉਹਦੇ 30 ਅੱਖਰ ਹਨ, ਅਤੇ ਜੋ ਸੰਸਕ੍ਰਿਤ ਵਰਣਮਾਲਾ ਹੈ ਜਿਸ ਨੂੰ 52 ਅੱਖਰੀ ਦਾ ਨਾਮ ਸਤਿਗੁਰੂ ਨੇ ਦਿੱਤਾ ਹੈ ਉਹਦੇ 52 ਅੱਖਰ ਮੰਨੇ ਗਏ ਹਨ। ਔਰ ਉਹਨਾਂ 52 ਅੱਖਰਾਂ ਦੇ ਬਾਰੇ ਇਸ ਤਰ੍ਹਾਂ ਵਿਚਾਰ ਆਉਂਦੀ ਹੈ, 16 ਤਾਂ ਸਵਰ ਅੱਖਰ ਨੇ ਅਤੇ 34 ਵਿਅੰਜਨ ਹਨ, ਅਤੇ ਬਾਕੀ ਇਸ ਦੇ ਨਾਲ ਨਾਲ ਕੁਝ ਦ੍ਵੈਤ ਅੱਖਰ ਹਨ, ਅਤੇ 3 ਕਿਸਮ ਦੇ ਸੱਸੇ ਉਹਦੇ ਵਿੱਚ ਲਿਖੇ ਹੋਏ ਨੇ, ਅਤੇ ਇਸ ਤਰ੍ਹਾਂ ਕੁੱਲ ਮਿਲਾ ਕੇ ਇਹ 52 ਅੱਖਰ ਬਣਦੇ ਹਨ। ਇਹ ਬਾਣੀ ਦਾ ਉਚਾਰਨ ਕਿਸ ਤਰ੍ਹਾਂ ਹੋਇਆ ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੋਈ ਸੰਸਕ੍ਰਿਤ ਭਾਸ਼ਾ ਦਾ ਵਿਦਵਾਨ ਪੰਡਿਤ ਆਇਆ ਹੈ ਔਰ ਉਹ ਬੱਚਿਆਂ ਨੂੰ ਸੰਸਕ੍ਰਿਤ ਭਾਸ਼ਾ ਵਰਣਮਾਲਾ ਵੀ ਪੜ੍ਹਾਉਂਦਾ ਸੀ। ਉਸਨੇ ਗੁਰਦੇਵ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀ, ਜਿੱਥੇ ਆਪ ਬੇਅੰਤ ਬਾਣੀ ਉਚਾਰਨ ਕਰ ਰਹੇ ਹੋ ਔਰ ਉੱਥੇ ਕਿਰਪਾ ਕਰੋ, ਜੋ ਸੰਸਕ੍ਰਿਤ ਦੀ ਵਰਣਮਾਲਾ ਹੈ 52 ਅੱਖਰੀ, ਔਰ ਉਹਦੇ ਇੱਕ ਇੱਕ ਅੱਖਰ ਦੁਆਰਾ ਵੀ ਐਸਾ ਉਪਦੇਸ਼ ਦਿਓ ਤਾਂ ਕਿ ਉਹ ਵੀ ਸਫਲਤਾ ਨੂੰ ਪ੍ਰਾਪਤ ਕਰ ਸਕੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ, ਕਿਉਂਕਿ ਭਾਸ਼ਾ 'ਤੇ ਕੋਈ ਵੀ ਮਾੜੀ ਨਹੀਂ ਹੈ, ਲਿਪੀ ਤਾਂ ਕੋਈ ਵੀ ਮਾੜੀ ਨਹੀਂ ਹੈ ਜਿਸ ਦੁਆਰਾ ਸਾਨੂੰ ਗਿਆਨ ਪ੍ਰਾਪਤ ਹੋਵੇ, ਅਤੇ ਗਿਆਨ ਵੀ ਸਾਨੂੰ ਆਤਮਾ ਅਤੇ ਪਰਮਾਤਮਾ ਦਾ ਪ੍ਰਾਪਤ ਹੋਵੇ, ਉਹ ਕੋਈ ਵੀ ਭਾਸ਼ਾ, ਕੋਈ ਵੀ ਲਿਪੀ, ਕੋਈ ਵੀ ਵਿਦਿਆ, ਕੋਈ ਇਲਮ ਮਾੜੀ ਨਹੀਂ ਕਹੀ ਜਾ ਸਕਦੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦੇ ਵਿੱਚ ਵੀ ਅੱਖਰਾਂ ਦੀ ਮਹਾਨਤਾ ਲਿਖੀ ਹੈ, ਅੱਖਰੀ ਨਾਮ, ਅੱਖਰੀ ਸਲਾਹਾ, ਅੱਖਰੀ ਗਿਆਨ ਗੀਤ ਗੁਣ ਗਾਹਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ। ਇਹਨਾਂ ਸਾਰੀਆਂ ਚੀਜ਼ਾਂ ਦਾ ਸੰਬੰਧ ਅੱਖਰਾਂ ਦੇ ਨਾਲ ਹੈ, ਵਰਣਮਾਲਾ ਦੇ ਨਾਲ ਹੈ। ਤੁਸੀਂ ਕੋਈ ਵੀ ਸ਼ਬਦ ਬੋਲਦੇ ਹੋ ਉਹਦਾ ਕਿਸੇ ਨਾ ਕਿਸੇ ਅੱਖਰ ਦੇ ਨਾਲ ਸੰਬੰਧ ਹੁੰਦਾ ਹੈ। ਤੁਸੀਂ ਕੁਝ ਲਿਖਦੇ ਹੋ ਉਹਦਾ ਵੀ ਕਿਸੇ ਨਾ ਕਿਸੇ ਵਰਣਮਾਲਾ ਦੇ ਨਾਲ, ਕਿਸੇ ਅੱਖਰ ਦੀ ਧੁਨੀ ਨਾਲ ਸੰਬੰਧ ਹੁੰਦਾ ਹੈ, ਕਿਉਂਕਿ ਸ਼ਬਦ ਦੇ 2 ਰੂਪ ਵਿਦਵਾਨਾਂ ਨੇ ਮੰਨੇ ਹਨ, ਇੱਕ ਧੁਨਵਾਤਮਕ ਰੂਪ ਹੈ ਅਤੇ ਦੂਸਰਾ ਵਰਣਾਤਮਕ ਰੂਪ ਹੈ। ਪਹਿਲਾਂ ਸ਼ਬਦ ਧੁਨੀ ਰੂਪ ਦੇ ਵਿੱਚ ਪ੍ਰਗਟ ਹੁੰਦਾ ਹੈ, ਜਿਵੇਂ ਆਪਾਂ ਰਸਨਾ ਤੋਂ ਸ਼ਬਦ ਬੋਲਦੇ ਹਾਂ, ਇਹਨੂੰ ਧੁਨਾਤਮਕ ਰੂਪ ਸ਼ਬਦ ਦਾ ਕਹਿੰਦੇ ਨੇ, ਅਤੇ ਦੂਸਰਾ ਵਰਣਾਤਮਕ ਰੂਪ ਹੈ। ਵਰਣਾਤਮਕ ਰੂਪ ਉਸਨੂੰ ਕਹਿੰਦੇ ਨੇ ਜੋ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਹੈ। ਜਿਵੇਂ ਹੁਣ ਸਾਹਿਬ ਸਤਿਗੁਰੂ ਦੀ ਪਵਿੱਤਰ ਬਾਣੀ ਅਸੀਂ ਰਸਨਾ ਤੋਂ ਵੀ ਬੋਲਦੇ ਹਾਂ, ਉਸ ਦਾ ਧੁਨਾਤਮਕ ਰੂਪ ਹੈ। ਦੂਸਰੀ ਇਹ ਬਾਣੀ ਅੱਖਰਾਂ ਦੇ ਵਿੱਚ ਵੀ ਲਿਖੀ ਸਾਨੂੰ ਪ੍ਰਾਪਤ ਹੁੰਦੀ ਹੈ, ਇਹ ਉਸਦਾ ਦੂਸਰਾ ਵਰਣਾਤਮਕ ਰੂਪ ਹੈ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ 52 ਅੱਖਰੀ ਬਾਣੀ ਦੇ ਅੰਦਰ ਸੰਸਕ੍ਰਿਤ ਦੇ ਵਰਣਮਾਲਾ ਦੇ 52 ਅੱਖਰਾਂ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹਦੇ ਬਾਰੇ ਇੱਕ ਥੋੜ੍ਹੀ ਜਿਹੀ ਹੋਰ ਵੀ ਵਿਚਾਰ ਮਹਾਂਪੁਰਖ ਦੱਸਦੇ ਸਨ। ਇੱਕ ਵਾਰ ਗੁਰੂ ਅਰਜਨ ਦੇ ਮਹਾਰਾਜ ਦੇ ਮਹਿਲ ਮਾਤਾ ਗੰਗਾ ਜੀ ਦੇ ਮਨ ਵਿੱਚ ਕੋਈ ਖਿਆਲ ਆਇਆ ਔਰ ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਹੇ ਗਰੀਬਨਵਾਜ ਸਤਿਗੁਰੂ ਜੀ, ਮੈਂ ਆਪ ਜੀ ਦੇ ਚਰਨਾਂ ਦੀ ਦਾਸੀ ਹਾਂ। ਖਾਸ ਕਰਕੇ ਜਿਹੜੀਆਂ ਮਾਈਆਂ ਬੀਬੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਨੂੰ ਹਾਰ ਸ਼ਿੰਗਾਰ ਦਾ ਬਹੁਤ ਸ਼ੌਕ ਹੁੰਦਾ ਹੈ। ਇਸ ਲਈ ਮਹਾਰਾਜ ਕਿਰਪਾ ਕਰੋ, ਮੇਰੀ ਵੀ ਇਹ ਰੀਝ ਪੂਰੀ ਹੋਵੇ। ਆਪ ਕੋਈ ਐਸੇ ਸੋਹਣੇ ਭੂਸ਼ਣ ਸੋਹਣੇ ਗਹਿਣੇ ਮੈਨੂੰ ਤਿਆਰ ਕਰਵਾ ਕੇ ਦਿਓ ਜਿਹਦੇ ਨਾਲ ਮੈਂ ਵੀ ਸੰਸਾਰ ਦੇ ਵਿੱਚ ਸੋਭਾ ਨੂੰ ਪ੍ਰਾਪਤ ਕਰ ਸਕਾਂ। ਮਾਤਾ ਗੰਗਾ ਜੀ ਦੀ ਇਸ ਬੇਨਤੀ ਨੂੰ ਸੁਣ ਕੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਆਖਿਆ, ਐ ਭਾਗਵਾਨੇ, ਤੂੰ ਇਸ ਲੋਕ ਦੇ ਵਿੱਚ ਸੋਭਾ ਪ੍ਰਾਪਤ ਕਰਨ ਦੇ ਲਈ ਹਾਰ ਸ਼ਿੰਗਾਰ ਦੀ ਅਤੇ ਭੂਸ਼ਣਾਂ ਦੀ ਗਹਿਣਿਆਂ ਦੀ ਮੰਗ ਕੀਤੀ ਹੈ, ਪਰ ਇਹਦੇ ਬਾਰੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਹੈ, ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ, ਇਹ ਤੇ ਸਭ ਚੀਜ਼ਾਂ ਝੂਠੀਆਂ ਨੇ ਅਤੇ ਅਸੀਂ ਤੈਨੂੰ ਇਹੋ ਜਿਹਾ ਗਹਿਣਾ ਬਖਸ਼ਿਸ਼ ਕਰਨ ਲੱਗੇ ਹਾਂ ਜਿਹੜਾ ਸਦੀਵ ਕਾਲ ਤੇਰੇ ਨਾਲ ਰਹੇਗਾ, ਤੇਰੀ ਸੁੰਦਰਤਾ ਅਤੇ ਸੋਭਾ ਦੇ ਵਿੱਚ ਹਮੇਸ਼ਾ ਲਈ ਵਾਧਾ ਕਰੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਬਾਣੀ ਪੜ੍ਹਨ ਦੀ ਆਗਿਆ ਕੀਤੀ। ਕਹਿਣ ਲੱਗੇ, ਐ ਸ਼੍ਰੀਮਤੀ ਗੰਗਾ ਜੀ, ਤੁਸੀਂ ਇਸ 52 ਅੱਖਰੀ ਬਾਣੀ ਦਾ ਪਾਠ ਕਰੋ। ਜੋ ਬਾਣੀ ਦੇ ਅੱਖਰ ਅੱਖਰ ਦੁਆਰਾ ਉਪਦੇਸ਼ ਦਿੱਤੇ ਗਏ ਹਨ, ਇਹ ਮਾਨੋ ਬੜੇ ਕੀਮਤੀ ਭੂਸ਼ਣ ਹਨ, ਬੜੇ ਕੀਮਤੀ ਹੀਰੇ ਰਤਨ ਜਵਾਹਰਾਤ ਜੜਤ ਗਹਿਣੇ ਹਨ, ਤੁਸੀਂ ਇਹਨਾਂ ਨੂੰ ਸੰਭਾਲ ਕੇ ਰੱਖਣਾ ਹੈ। ਇਸ ਬਾਣੀ ਦੇ ਆਰੰਭ ਦੇ ਵਿੱਚ ਇੱਕ ਸ਼ਲੋਕ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ, ਇਹੀ ਸ਼ਲੋਕ ਗੁਰੂ ਮਹਾਰਾਜ ਨੇ ਅੰਤ ਵਿੱਚ ਲਿਖਿਆ ਹੈ ਅਤੇ ਖਾਸ ਕਰਕੇ ਇਹ ਹਦਾਇਤ ਵੀ ਕੀਤੀ ਹੈ, ਇਹ ਸ਼ਲੋਕ ਆਦਿ ਅੰਤ ਪੜ੍ਹਨਾ, ਇਹ ਅੱਖਰ ਲਿਖੇ ਨੇ। ਇਹ ਦੋਨੋਂ ਜਿਹੜੇ ਸ਼ਬਦ ਨੇ ਆਦਿ ਵਿੱਚ ਅਤੇ ਅੰਤ ਵਿੱਚ, ਇਹਨੂੰ ਕਹਿੰਦੇ ਹੈ, ਇਹ ਸੰਪਟ ਗੁਰੂ ਮਹਾਰਾਜ ਨੇ ਲਾਇਆ ਹੈ। ਸੰਪਟ ਕਹਿੰਦੇ ਨੇ ਡੱਬੇ ਨੂੰ, ਉਹ ਡੱਬਾ ਜਿਹਦੇ ਵਿੱਚ ਮਾਈਆਂ ਬੀਬੀਆਂ ਹਾਰ ਸ਼ਿੰਗਾਰ ਰੱਖਦੀਆਂ ਨੇ, ਇਹ ਮਾਨੋ ਦੋਨੋਂ ਸ਼ਬਦ ਉਹ ਇੱਕੋ ਡੱਬੇ ਦੀ ਤਰ੍ਹਾਂ ਨੇ, ਸੰਪਟ ਦੀ ਤਰ੍ਹਾਂ ਨੇ। ਬਾਕੀ ਇਸ ਦੇ ਅੰਦਰ ਜੋ ਉਪਦੇਸ਼ ਗੁਰੂ ਮਹਾਰਾਜ ਨੇ 52 ਅੱਖਰਾਂ ਦੁਆਰਾ ਬਖਸ਼ਿਸ਼ ਕੀਤਾ ਹੈ, ਉਹ ਇੱਕ ਆਪਣੇ ਆਪ ਦੇ ਵਿੱਚ ਹੀ ਬੇਸ਼ਕੀਮਤ ਹੈ। ਸੋ ਆਪ ਸੰਗਤਾਂ ਇਸ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੌੜੀ 52 ਅੱਖਰੀ ਮਹੱਲਾ 5ਵਾਂ ਸਲੋਕ। ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ੁਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਦਿ ਵਿੱਚ ਮੰਗਲਾਚਰਨ ਲਿਖਦੇ ਹਨ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਗੌੜੀ 52 ਅੱਖਰੀ ਮਹੱਲਾ 5ਵਾਂ, ਇਹ ਗੌੜੀ ਰਾਗ ਦੇ ਵਿੱਚ 52 ਅੱਖਰੀ ਬਾਣੀ ਉਚਾਰਨ ਕੀਤੀ ਗਈ ਹੈ। ਮਹੱਲਾ 5ਵਾਂ ਇਹ 5ਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦੀ ਰਚਨਾ ਹੈ। 52 ਅੱਖਰੀ 52 ਅੱਖਰਾਂ ਵਾਲੀ ਸੰਸਕ੍ਰਿਤ ਦੀ ਵਰਣਮਾਲਾ ਹੈ ਔਰ ਉਸ ਸੰਸਕ੍ਰਿਤ ਵਰਣਮਾਲਾ ਦੇ ਅੱਖਰਾਂ ਦੁਆਰਾ ਇਸ ਦੇ ਵਿੱਚ ਉਪਦੇਸ਼ ਦਿੱਤਾ ਗਿਆ ਹੈ। ਸਲੋਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲਾ ਸਲੋਕ ਮੰਗਲਾਚਰਨ ਰੂਪ ਦੇ ਵਿੱਚ ਲਿਖਦੇ ਹਨ, ਜਿਹਦੇ ਵਿੱਚ ਸਤਿਗੁਰੂ ਨੇ ਗੁਰਦੇਵ ਸ਼ਬਦ ਦੁਆਰਾ ਸਤਿਗੁਰੂ ਦੀ ਮਹਿਮਾ ਉਚਾਰਨ ਕੀਤੀ ਹੈ। ਕਿਉਂਕਿ ਜਿਹੜਾ ਗੁਰਦੇਵ ਸ਼ਬਦ ਹੈ ਇਹ ਅਕਾਲ ਪੁਰਖ ਦਾ ਵੀ ਵਾਚਕ ਹੈ ਅਤੇ ਗੁਰੂ ਪਰਮੇਸ਼ਰ ਦਾ ਵੀ ਵਾਚਕ ਹੈ। ਪਰ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਪਰਮੇਸ਼ਰ ਦੇ ਸੰਬੰਧ ਵਿੱਚ ਗੁਰਦੇਵ ਸ਼ਬਦ ਵਰਤਿਆ ਹੈ ਅਤੇ ਨਾਲ ਮਹਿਮਾ ਕੀਤੀ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ। ਬਈ ਗੁਰੂ ਪਰਮੇਸ਼ਰ, ਗੁਰਦੇਵ ਦਾ ਅਰਥ ਹੈ ਪੂਜਨੀਕ ਗੁਰੂ, ਅਥਵਾ ਗੁਰਦੇਵ ਦਾ ਅਰਥ ਹੈ ਪ੍ਰਕਾਸ਼ ਰੂਪ ਸਤਿਗੁਰੂ ਸਾਡੀ ਮਾਤਾ ਹੈ ਅਤੇ ਗੁਰਦੇਵ ਪਿਤਾ, ਅਤੇ ਗੁਰਦੇਵ ਹੀ ਸਾਡਾ ਪਿਤਾ ਹੈ। ਜਿਵੇਂ ਮਾਤਾ ਪਿਤਾ ਬੱਚੇ ਨੂੰ ਜਨਮ ਦਿੰਦੇ ਹਨ, ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖ ਨੂੰ ਨਵਾਂ ਜਨਮ ਪ੍ਰਦਾਨ ਕਰਦੇ ਹਨ। ਗੁਰਦੇਵ ਹੀ ਮਾਤਾ ਹੈ, ਗੁਰਦੇਵ ਹੀ ਸਾਡਾ ਪਿਤਾ ਹੈ, ਭਾਵ ਦੇਵੀ ਗਿਆਨ ਦੀ ਸੰਤਾਨ ਪੈਦਾ ਕਰਨ ਦੇ ਲਈ ਸਤਿਗੁਰੂ ਹੀ ਸਾਡੀ ਮਾਤਾ ਹਨ ਅਤੇ ਸਤਿਗੁਰੂ ਹੀ ਸਾਡੇ ਪਿਤਾ ਹਨ। ਗੁਰਦੇਵ ਸਵਾਮੀ ਪਰਮੇਸ਼ਰਾ, ਵੀ ਗੁਰਦੇਵ ਪੂਜਨੀਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੀ ਸਾਡੇ ਸਵਾਮੀ ਹਨ ਅਤੇ ਗੁਰੂ ਪਰਮੇਸ਼ਰ ਹੀ ਸਾਡੇ ਪਾਰ ਬ੍ਰਹਮ ਪਰਮੇਸ਼ਰ ਭਾਵ ਇਸ਼ਟ ਰੂਪ ਅਕਾਲ ਪੁਰਖ ਹਨ।
ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਦੀ ਮਹਿਮਾ ਕਰਦੇ ਨੇ। ਗੁਰਦੇਵ ਪੂਜਨੀਕ ਸਤਿਗੁਰੂ ਸਖਾ ਸਾਡੇ ਪਿਆਰੇ ਹਨ, ਅਗਿਆਨ ਭੰਜਨ, ਅਤੇ ਸਤਿਗੁਰੂ ਅਗਿਆਨ ਨੂੰ ਭੰਜਨ ਨਾਸ਼ ਕਰਨ ਵਾਲੇ ਨੇ। ਜਿਹੜਾ ਗੁਰ ਸ਼ਬਦ ਹੈ ਨਾ, ਇਹਦਾ ਅਰਥ ਹੀ ਮਹਾਂਪੁਰਖ ਹੀ ਕਰਦੇ ਸਨ। ਗੋ ਦਾ ਅਰਥ ਹੈ ਅੰਧਕਾਰ ਅਤੇ ਰੂਹ ਦਾ ਅਰਥ ਹੈ ਪ੍ਰਕਾਸ਼। ਔਰ ਇਹਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਸੁੰਦਰ ਲਿਖਿਆ ਹੈ, ਗੋਤਮ ਨਾਮ ਅਗਿਆਨ ਅਨਿਤ, ਰੂਹ ਪ੍ਰਕਾਸ਼ ਕੀਆ ਜਿਨ ਚਿੱਤ। ਇਹ ਗੁਰੂ ਸ਼ਬਦ ਦਾ ਅਰਥ ਹੈ ਵੀ ਗੋ ਦਾ ਅਰਥ ਹੈ ਹਨੇਰਾ, ਹਨੇਰਾ ਹੈ ਅਗਿਆਨ ਦਾ। ਜਿਹੜਾ ਅਗਿਆਨ ਦੇ ਹਨੇਰੇ ਦੇ ਵਿੱਚ ਰੂਹ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹ ਹੈ ਗੁਰੂ। ਅਥਵਾ ਇਸੇ ਬਾਰੇ ਕਿਸੇ ਹੋਰ ਵਿਦਵਾਨ ਨੇ ਲਿਖਿਆ ਹੈ, ਗਕਾਰਸਤ ਅੰਧਕਾਰਾ ਸਿਆਹ, ਰਕਾਰਸ ਤਥਾ ਨਿਰੋਧਕਾ। ਇਹ ਗੁਰੂ ਸ਼ਬਦ ਦੇ ਅਰਥ ਨੇ ਵੀ ਰਾਰੇ ਦਾ ਅੱਖਰ ਹੈ ਕੋਰ, ਹਨੇਰਾ, ਅੰਧਕਾਰ, ਅਤੇ ਰੂਹ ਦਾ ਅਰਥ ਹੈ ਰੋਸ਼ਨੀ, ਪ੍ਰਕਾਸ਼, ਚਾਨਣ। ਹਜ਼ੂਰ ਕਹਿੰਦੇ ਨੇ ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਪੂਜਨੀਕ ਸਤਿਗੁਰੂ ਸਾਡੇ ਸਖਾ ਪਿਆਰੇ ਹਨ ਅਤੇ ਅਗਿਆਨ ਦੇ ਹਨੇਰੇ ਨੂੰ ਨਾਸ਼ ਕਰਨ ਵਾਲੇ ਭਾਵ ਪ੍ਰਕਾਸ਼ ਰੂਪ ਹਨ। ਗੁਰਦੇਵ ਬੰਧਪ ਸਹੋਦਰਾ, ਅਤੇ ਭਾਈ ਪੂਜਨੀਕ ਸਤਿਗੁਰੂ ਅਥਵਾ ਗੁਰੂ ਪਰਮੇਸ਼ਰ ਜੀ ਬੰਧਪ ਸਾਡੇ ਸੰਬੰਧੀ ਨੇ ਅਤੇ ਸਹੋਦਰਾ ਸਾਡੇ ਸਕੇ ਮਾਂ ਦੇ ਜਾਏ ਭਰਾ ਹਨ।
ਗੁਰਦੇਵ ਦਾਤਾ ਹਰ ਨਾਮ ਉਪਦੇਸ਼ੈ, ਗੁਰਦੇਵ ਮੰਤ ਨਿਰੋਧਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੀ ਸਾਡੇ ਦਾਤਾ ਹਨ। ਨਾਮਦਾਨ ਦੇਣ ਵਾਲੇ, ਗਿਆਨ ਦਾ ਦਾਨ ਦੇਣ ਵਾਲੇ, ਮੁਕਤੀ ਦਾ ਦਾਨ ਦੇਣ ਵਾਲੇ, ਅਤੇ ਫਿਰ ਆਤਮਕ ਜੀਵਨ ਦਾ ਦਾਨ ਦੇਣ ਵਾਲੇ ਦਾਤੇ ਸਤਿਗੁਰੂ ਹੀ ਹਨ ਅਤੇ ਹਰ ਨਾਮ ਉਪਦੇਸ਼ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਮ ਦਾ ਉਪਦੇਸ਼ ਵੀ ਦਿੰਦੇ ਹਨ। ਗੁਰਦੇਵ ਮੰਤਰ ਨਿਰੋਧਰਾ, ਅਤੇ ਭਾਈ ਗੁਰਦੇਵ ਜਿਹੜਾ ਨਿਰੋਧਰ ਮੰਤਰ ਹੈ ਉਹ ਸਾਨੂੰ ਦੇਣ ਵਾਲੇ ਨੇ। ਨਿਰੋਧਰ ਮੰਤਰ ਕਿਸ ਨੂੰ ਕਹਿੰਦੇ ਹਨ? ਉਹ ਮੰਤਰ ਜਿਸ ਦਾ ਫਲ ਹੋਰ ਕਿਸੇ ਮੰਤਰ ਦੇ ਜਾਪ ਦੇ ਨਾਲ ਕੱਟਿਆ ਨਾ ਜਾਵੇ, ਕਿਉਂਕਿ ਕਈ ਐਸੇ ਮੰਤਰ ਹੁੰਦੇ ਨੇ ਜਿਹੜੇ ਦੂਸਰੇ ਮੰਤਰ ਦੇ ਪ੍ਰਭਾਵ ਨੂੰ ਕੱਟ ਦਿੰਦੇ ਨੇ। ਪਰ ਜਿਹੜਾ ਸਤਿਗੁਰੂ ਦਾ ਬਖਸ਼ਿਆ ਹੋਇਆ ਮੰਤਰ ਹੈ, ਇਹ ਨਿਰੋਧਰ ਮੰਤਰ ਹੈ, ਅਖੈ ਫਲ ਦੇਣ ਵਾਲਾ ਹੈ, ਅਰੋਗ ਫਲ ਇਸਦਾ ਪ੍ਰਾਪਤ ਹੁੰਦਾ ਹੈ। ਕਿਸੇ ਹੋਰ ਮੰਤਰ ਜੰਤਰ ਦੀ ਸ਼ਕਤੀ ਨਾਲ ਗੁਰਮੰਤਰ ਦੇ ਫਲ ਨੂੰ, ਸ਼ਕਤੀ ਨੂੰ ਕੱਟਿਆ ਨਹੀਂ ਜਾ ਸਕਦਾ। ਇਹ ਹੈ ਨਿਰੋਧਰ ਮੰਤਰ ਦਾ ਅਰਥ। ਦੂਸਰਾ ਗੁਰਦੇਵ ਮੰਤਰ ਨਿਰੋਧਰਾ, ਵੀ ਗੁਰਦੇਵ ਸੱਚੇ ਪਾਤਸ਼ਾਹ ਮੰਤਰ, ਗੁਰਮੰਤਰ, ਮੂਲ ਮੰਤਰ ਦੀ ਦਾਤ ਬਖਸ਼ਿਸ਼ ਕਰਕੇ, ਨਿਰੋਧਰਾ ਨਿਰਵਿਸ਼ੇਸ਼ ਕਰਕੇ ਜੀਵ ਦਾ ਉਧਾਰ ਕਰਨ ਵਾਲੇ ਨੇ। ਇਹ ਦੂਸਰਾ ਨਿਰੋਧਰਾ ਦਾ ਅਰਥ ਕੀਤਾ ਜਾਂਦਾ ਹੈ। ਅਤੇ ਤੀਜਾ ਅਰਥ ਇਹ ਵੀ ਵਿਦਵਾਨ ਕਰਦੇ ਨੇ, ਗੁਰਦੇਵ ਮੰਤਰ ਨਿਰੋਧਰਾ, ਅਤੇ ਭਾਈ ਗੁਰਦੇਵ ਐਸਾ ਮੰਤਰ ਸਾਨੂੰ ਦਿੰਦੇ ਨੇ ਨਿਰੋਧਰਾ, ਜੋ ਨਿਰੋਧ ਕਹਿੰਦੇ ਨੇ ਰੋਕਣ ਨੂੰ, ਜੋ ਸਾਡੇ ਮਨ ਨੂੰ ਵੀ ਰੋਕਣ ਵਾਲਾ ਹੈ, ਸਾਡੇ ਮਨ ਨੂੰ ਵੀ ਕਾਬੂ ਕਰਨ ਵਾਲਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਿਮਾ ਅਪਰਪਾਰ ਹੈ।
ਸੁਖਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ।
ਲੋ ਭਾਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਸ਼ਾਂਤ ਸਰੂਪ ਨੇ ਤੇ ਸਤ ਸਰੂਪ ਨੇ ਤੇ ਬੁੱਧ ਦਾ ਅਰਥ ਹੈ ਪ੍ਰਗਿਆ ਰੂਪ ਨੇ ਅਥਵਾ ਗਿਆਨ ਸਰੂਪ ਨੇ ਤੇ ਮੂਰਤ ਦਾ ਅਰਥ ਸਰੂਪ ਹੀ ਹੈ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਸ਼ਾਂਤ ਸਰੂਪ ਨੇ, ਸਤ ਸਰੂਪ ਨੇ ਤੇ ਬੁੱਧ ਪ੍ਰਗਿਆ ਰੂਪ ਨੇ। ਗੁਰਦੇਵ ਪਾਰਸ ਪਰਸ ਪਰਾ ਤੇ ਗੁਰਦੇਵ ਸੱਚੇ ਪਾਤਸ਼ਾਹ ਸੱਚੇ ਸਤਿਗੁਰੂ ਇੱਕ ਪਾਰਸ ਨੇ ਜੋ ਪਰਸ ਪਰਾ ਜੋ ਪਾਰਸ ਦੀ ਸ਼ੋਅ ਦੇ ਨਾਲੋਂ ਵੀ ਪਰੇ ਨੇ, ਕਿਉਂਕਿ ਜਿਹੜੀ ਪਾਰਸ ਦੀ ਸ਼ੋਅ ਹੈ ਉਹ ਤੇ ਸੱਤ ਧਾਤਾਂ ਨੂੰ ਸੋਨਾ ਬਣਾਉਂਦੀ ਹੈ। ਪਰ ਸਤਿਗੁਰੂ ਅਜਿਹੇ ਪਰਮ ਪਾਰਸ ਨੇ ਤੇ ਜਿਹੜਾ ਵੀ ਜੀਵ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਜਾਵੇ ਤੇ ਉਸ ਨੂੰ ਆਪਣਾ ਹੀ ਰੂਪ ਕਰ ਲੈਂਦੇ ਨੇ। ਗੁਰਸਿੱਖ ਕੋ ਸਮ ਆਪ ਬਣਾਵੇ, ਇਹ ਗੁਰੂ ਦੀ ਮਹਿਮਾ ਅਪਰਪਾਰ ਹੈ। ਅਥਵਾ ਗੁਰਦੇਵ ਪਾਰਸ ਪਰਸ ਪਰਾ, ਗੁਰਦੇਵ ਜੀ ਐਸੇ ਪਾਰਸ ਨੇ ਜਿਨ੍ਹਾਂ ਦੀ ਸ਼ੋ ਪਰੇ ਤੋਂ ਪਰੇ ਹੈ। ਇਹਦਾ ਮਤਲਬ ਇਹ ਹੈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ, ਏਕ ਬੂੰਦ ਅੰਮ੍ਰਿਤ ਉਹ ਦੇਵੈ ਕਹੋ ਨਾਨਕ ਤ੍ਰਿਸ਼ਟਿਸ ਦੇਹਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਨੋਰ ਨੂੰ ਵੀ ਸੋਨਾ ਬਣਾ ਦਿੰਦੇ ਨੇ, ਐਸੀ ਉਹਨਾਂ ਦੀ ਸ਼ੋਅ ਹੈ। ਗੁਰਦੇਵ ਐਸੇ ਪਾਰਸ ਨੇ ਜਿਨ੍ਹਾਂ ਦੀ ਸ਼ੋਅ ਮਨੋਰ ਨੂੰ ਵੀ ਸੋਨਾ ਬਣਾਉਣ ਵਾਲੀ, ਇਸ ਲਈ ਉਹ ਪਰੇ ਤੋਂ ਪਰੇ ਮਹਾਨ ਬਖਸ਼ਿਸ਼ ਕਰਨ ਵਾਲੇ ਹਨ।
ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਪੂਜਨੀਕ ਸਤਿਗੁਰੂ ਮਹਾਰਾਜ ਤੇ ਤੀਰਥ ਨੇ, ਗੁਰ ਤੀਰਥ ਗੁਰਪਾਰ ਜਾਤ। ਤੀਰਥ ਦਾ ਅਰਥ ਹੈ ਵੀ ਪਵਿੱਤਰ ਅਸਥਾਨ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਬਈ ਤੀਰਥ ਨੇ ਤੇ ਅੰਮ੍ਰਿਤ ਦੇ ਸਰੋਵਰ ਨੇ, ਅੰਮ੍ਰਿਤ ਦੇ ਸੋਮੇ ਹੀ ਨੇ। ਗੁਰ ਗਿਆਨ ਮੱਜਨ ਅਪਰੰਪਰਾ, ਤੇ ਜਿਹੜਾ ਗੁਰੂ ਦਾ ਗਿਆਨ ਹੈ ਇਹ ਵੀ ਇੱਕ ਮੱਜਨ ਦਾ ਅਰਥ ਹੈ, ਪੁਰਬੀ ਇਸ਼ਨਾਨ ਹੈ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਨਾਮ ਨੂੰ ਤੇ ਗਿਆਨ ਨੂੰ ਤੇ ਸ਼ਬਦ ਦੀ ਵਿਚਾਰ ਨੂੰ ਵੀ ਤੀਰਥ ਲਿਖਿਆ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਨਾਮ ਵੀ ਤੀਰਥ ਹੈ ਤੇ ਗਿਆਨ ਵੀ ਤੀਰਥ ਹੈ। ਇੱਕ ਥਾਂ ਤੇ ਸਤਿਗੁਰੂ ਨੇ ਗਿਆਨ ਦੇ ਬਾਰੇ ਬੜਾ ਸੁੰਦਰ ਲਿਖਿਆ ਹੈ। ਸਤਿਗੁਰੂ ਲਿਖਦੇ ਨੇ ਗਿਆਨ ਮਹਾਰਸ ਨਹਾਈਐ ਭਾਈ, ਮਨ ਤਨ ਨਿਰਮਲ ਹੋਏ। ਗਿਆਨ ਇੱਕ ਐਸਾ ਪਵਿੱਤਰ ਜਲ ਹੈ, ਜਦੋਂ ਅਸੀਂ ਇਹਦੇ ਵਿੱਚ ਇਸ਼ਨਾਨ ਕਰ ਲੈਂਦੇ ਹਾਂ ਤਨ ਵੀ ਤੇ ਮਨ ਦੋਵੇਂ ਹੀ ਪਵਿੱਤਰ ਹੋ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰੂ ਤੇ ਤੀਰਥ ਹੈ, ਗੁਰੂ ਅੰਮ੍ਰਿਤ ਦਾ ਸਰੋਵਰ ਹੈ ਤੇ ਗੁਰੂ ਦਾ ਗਿਆਨ ਵੀ ਇੱਕ ਐਸਾ ਤੀਰਥ ਹੈ ਜਿਹਦੇ ਵਿੱਚ ਮੱਜਣ ਦਾ ਅਰਥ ਹੈ ਇਸ਼ਨਾਨ ਕਰਕੇ ਅਪਰੰਪਰਾ ਪਰੇ ਤੋਂ ਪਰੇ। ਅਪਰ ਕਹਿੰਦੇ ਨੇ ਪ੍ਰਕਿਰਤੀ ਨੂੰ, ਪਰਾ ਕਹਿੰਦੇ ਨੇ ਪ੍ਰਕਿਰਤੀ ਤੋਂ ਪਰੇ ਕੌਣ ਹੈ? ਅਕਾਲ ਪੁਰਖ ਹੈ। ਇਹਦਾ ਮਤਲਬ ਇਹ ਹੈ ਜਦੋਂ ਅਸੀਂ ਗੁਰੂ ਦੇ ਗਿਆਨ ਰੂਪੀ ਤੀਰਥ ਵਿੱਚ ਇਸ਼ਨਾਨ ਕਰ ਲੈਂਦੇ ਹਾਂ ਇਹਦਾ ਫਲ ਅਪਰਪਾਰ ਹੀ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਇਹਦਾ ਮਤਲਬ ਇਹ ਹੈ ਗੁਰੂ ਦੇ ਗਿਆਨ ਦੇ ਵਿੱਚ ਇਸ਼ਨਾਨ ਕਰਕੇ ਸਾਡਾ ਤਨ ਵੀ, ਸਾਡਾ ਮਨ ਵੀ, ਸਾਡੀ ਆਤਮਾ ਵੀ ਨਿਰਮਲ ਹੋ ਜਾਂਦੀ ਹੈ ਤੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ ਹਾਂ।
ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਦੇਵ ਤਾਂ ਕਰਤਾ ਗਿਆਨ ਪੈਦਾ ਕਰਨ ਵਾਲਾ ਹੈ, ਅਥਵਾ ਗੁਰਦੇਵ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਸਭ ਪਾਪ ਹਰਤਾ, ਅਥਵਾ ਗੁਰਦੇਵ ਜਿਹੜਾ ਪੁੰਨ ਹੈ, ਧਰਮ ਹੈ, ਇਹਨੂੰ ਪੈਦਾ ਕਰਨ ਵਾਲਾ ਹੈ ਤੇ ਸਭ ਪਾਪ ਹਰਤਾ ਤੇ ਸਤਿਗੁਰੂ ਭਾਈ ਸਾਰੇ ਪਾਪਾਂ ਨੂੰ ਵੀ ਨਾਸ਼ ਕਰਨ ਵਾਲਾ। ਇਹ ਅਰਥ ਵਧੇਰੇ ਢੁਕਦਾ ਹੈ। ਪੂਜਨੀਕ ਸਤਿਗੁਰੂ ਧਰਮ ਨੂੰ ਪੈਦਾ ਕਰਨ ਵਾਲੇ ਹਨ ਤੇ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲੇ ਨੇ। ਗੁਰਦੇਵ ਪਤਤ ਪਵਿੱਤ ਕਰਾ ਤੇ ਭਾਈ ਪੂਜਨੀਕ ਸਤਿਗੁਰੂ ਵੱਡੇ ਵੱਡੇ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲੇ ਹਨ।
ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪੂਜਨੀਕ ਸਤਿਗੁਰੂ ਆਦ ਜੁਗਾਦ ਦਾ ਅਰਥ ਹੈ ਸਦਾ ਸਦਾ ਤੇ ਜੁਗਾਂ ਜੁਗਾਂ ਤੋਂ ਚੱਲਿਆ ਆ ਰਿਹਾ ਹੈ। ਗੁਰਦੇਵ ਮੰਤ ਹਰ ਜਪ ਉਦਰਾ, ਜਿਹੜਾ ਗੁਰਦੇਵ ਜੀ ਦਾ ਮੰਤਰ ਹੈ ਜਿਹੜਾ ਉਸ ਨੂੰ ਲੈ ਕੇ ਹਰ ਜਪ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਉਧਰ ਉਹ ਸੰਸਾਰ ਸਮੁੰਦਰ ਤੋਂ ਪਾਈ ਉਧਰ ਜਾਂਦਾ ਹੈ।
ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ।
ਲੋ ਹੁਣ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਹੇ ਵਾਹਿਗੁਰੂ ਤੂੰ ਸਾਡੇ ਤੇ ਕਿਰਪਾ ਕਰ, ਐਸੇ ਪੂਜਨੀਕ ਸਤਿਗੁਰੂ ਦੀ ਸੰਗਤ ਵਿੱਚ ਸਾਨੂੰ ਮਿਲ, ਕਿਉਂਕਿ ਗੁਰੂ ਦੀ ਸੰਗਤ ਤੀਰਥ ਹੈ, ਅੰਮ੍ਰਿਤ ਦਾ ਸਰੋਵਰ ਹੈ, ਤੇ ਗੁਰੂ ਦੀ ਸੰਗਤ ਇੱਕ ਪਾਰਸ ਵਰਗੀ ਮਹਾਨ ਉੱਤਮ ਹੈ। ਇਸ ਲਈ ਹੇ ਵਾਹਿਗੁਰੂ, ਹੇ ਪਰਮੇਸ਼ਰ, ਤੂੰ ਸਾਡੇ ਤੇ ਮਿਹਰ ਕਰ, ਐਸੇ ਪੂਜਨੀਕ ਸਤਿਗੁਰੂ ਦੇ ਨਾਲ, ਗੁਰੂ ਦੀ ਸੰਗਤ ਨਾਲ ਸਾਡਾ ਮੇਲ ਕਰਵਾ। ਹਾਂ ਮੂੜ ਪਾਪੀ ਜਿਤ ਲਗ ਤਰਾ, ਜਿਸ ਕਰਕੇ ਮੈਂ ਮੂੜ ਦਾ ਅਰਥ ਹੈ ਨਾ ਸਮਝ, ਤੇ ਪਾਪੀ ਜਿਸ ਸਤਿਗੁਰੂ ਦੇ ਲੜ ਲੱਗ ਕੇ ਤਰ ਸਕਾਂ, ਕਿਉਂਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਪੂਰੇ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਤੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਉਧਾਰ ਹੁੰਦਾ ਹੈ।
ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਦੇਵ ਦੀ ਮਹਿਮਾ ਕਰਦੇ ਨੇ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਭਾਈ ਗੁਰਦੇਵ ਪੂਜਨੀਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਸੱਚੇ ਗੁਰੂ ਨੇ ਤੇ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਨੇ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬੇਈ ਨਦੀ ਵਿੱਚ ਚੁੱਭੀ ਮਾਰ ਕੇ ਵਾਹਿਗੁਰੂ ਦੇ ਸੱਚਖੰਡ ਵਿੱਚ ਗਏ ਔਰ ਉੱਥੋਂ ਜਾ ਕੇ ਨਾਮ ਦੀ ਦਾਤ ਪ੍ਰਾਪਤ ਕੀਤੀ, ਤਾਂ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਬਚਨ ਕੀਤਾ ਸੀ ਕਿ ਮੈਂ ਪਾਰ ਬ੍ਰਹਮ ਪਰਮੇਸ਼ਰ ਹਾਂ, ਤੁਸੀਂ ਗੁਰੂ ਪਰਮੇਸ਼ਰ ਹੋਏ। ਇਸ ਲਈ ਹੁਣ ਜਦ ਤੁਸੀਂ ਸੰਸਾਰ ਦੇ ਵਿੱਚ ਜਾ ਕੇ ਨਾਮ ਦਾ ਛੱਟਾ ਮਾਰੋ ਤੇ ਕਲਯੁਗੀ ਜੀਵਾਂ ਦਾ ਉਧਾਰ ਕਰੋ, ਸੜਦੇ ਬਲਦੇ ਸੰਸਾਰ ਨੂੰ ਸ਼ਾਂਤੀ ਪ੍ਰਦਾਨ ਕਰੋ। ਇਉਂ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੂਜਨੀਕ ਸਤਿਗੁਰੂ ਸੱਚੇ ਗੁਰੂ ਹਨ ਤੇ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਨੇ। ਗੁਰਦੇਵ ਨਾਨਕ ਹਰ ਨਮਸਕਾਰਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐਸੇ ਗੁਰਦੇਵ ਪੂਜਨੀਕ ਸਤਿਗੁਰੂ ਨੂੰ ਮੈਂ ਨਮਸਕਾਰ ਕਰਦਾ ਹਾਂ, ਉਹਨਾਂ ਦੇ ਚਰਨਾਂ ਤੇ ਡੰਡੌਤ ਵੰਦਨਾ ਕਰਦਾ ਹਾਂ, ਐਸੇ ਸਤਿਗੁਰੂ ਦੇ ਚਰਨਾਂ ਤੇ ਹਮੇਸ਼ਾ ਲਈ ਸੀਸ ਝੁਕਾਉਣਾ ਹਾਂ।
ਸਲੋਕ ਆਪਹਿ ਕੀਆ ਕਰਾਇਆ, ਆਪਹਿ ਕਰਨਾ ਜੋਗ।
ਲੋ ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਸੰਸਕ੍ਰਿਤ ਦੀ ਵਰਣਮਾਲਾ ਹੈ, ਜਦੋਂ ਪਾਧੇ ਲੋਕ ਪਾਠਸ਼ਾਲਾ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਸਨ ਤਾਂ ਉਹ ਸਭ ਤੋਂ ਪਹਿਲਾਂ ਉਸ ਫੱਟੀ ਦੇ ਉੱਤੇ ਓਮ ਜਾਂ ਓਮ ਲਿਖਦੇ ਸਨ, ਜਿਸ ਨੂੰ ਆਪਾਂ ਗੁਰਬਾਣੀ ਦੇ ਅਨੁਸਾਰ ਓਮ ਉਚਾਰਨ ਕਰਦੇ ਹਾਂ। ਔਰ ਪਾਧੇ ਜਦੋਂ ਵੀ ਫੱਟੀ ਲਿਖਦੇ ਸਨ ਉਸ ਫੱਟੀ ਉੱਤੇ ਸਭ ਤੋਂ ਪਹਿਲਾਂ ਓਅੰਕਾਰ ਲਿਖਦੇ ਸਨ ਜਾਂ ਇਕੱਲਾ ਓਮ ਹਿੰਦੂ ਗ੍ਰੰਥਾਂ ਦੇ ਵਿੱਚ ਲਿਖਿਆ ਮਿਲਦਾ ਹੈ, ਅਤੇ ਉਹਦੇ ਨਾਲ ਕੁਝ ਹੋਰ ਵੀ ਅੱਖਰ ਲਿਖੇ ਜਾਂਦੇ ਸਨ। ਉਹ ਕਿਹੜੇ ਸਨ? ਓਅੰ ਸਿੱਧੰ ਆਇਆ ਅਯੋ ਅੰਗੈ, ਇਹ ਜਿਹੜੇ ਅੱਖਰ ਸਨ ਸੰਸਕ੍ਰਿਤ ਵਰਣਮਾਲਾ ਦੇ ਸਵਰ ਸਮਝੇ ਜਾਂਦੇ ਸਨ। ਸਭ ਤੋਂ ਪਹਿਲਾਂ ਇਹਨਾਂ ਸਵਰ ਅੱਖਰਾਂ ਨੂੰ ਮੁਹਾਰਣੀ ਦੇ ਰੂਪ ਦੇ ਵਿੱਚ ਪਾਧੇ ਪੱਟੀ 'ਤੇ ਲਿਖਦੇ ਸਨ। ਹੁਣ ਉਹਨਾਂ ਦੁਆਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਆਰੰਭ ਕਰਦੇ ਨੇ, ਜਿਵੇਂ ਸਭ ਤੋਂ ਪਹਿਲਾਂ ਓਅੰਕਾਰ ਫੱਟੀ 'ਤੇ ਲਿਖਦੇ ਸਨ। ਹੁਣ ਉਸ ਓਮ ਜਾਂ ਓਅੰਕਾਰ ਦੁਆਰਾ ਗੁਰੂ ਮਹਾਰਾਜ ਉਪਦੇਸ਼ ਆਰੰਭ ਕਰਨ ਲੱਗੇ ਹਨ। ਸਲੋਕ ਕਾਵਿ ਰਚਨਾ ਵੀ ਛੰਦ ਦਾ ਨਾਮ ਹੈ ਅਤੇ ਪੌੜੀ ਵੀ ਛੰਦ ਦਾ ਹੀ ਨਾਮ ਹੈ, ਕਿਉਂਕਿ ਇਸ ਬਾਣੀ ਦੇ ਵਿੱਚ ਪਹਿਲਾਂ ਸ਼ਲੋਕ ਅਤੇ ਫਿਰ ਪੌੜੀ, ਇਸ ਤਰ੍ਹਾਂ ਇਹ ਸਾਰੀ ਤਰਤੀਬ ਆਵੇਗੀ। ਹਜ਼ੂਰ ਬਾਣੀ ਸਲੋਕ ਦੇ ਵਿੱਚ ਜਿਸ ਭਾਵ ਨੂੰ ਗੁਰੂ ਮਹਾਰਾਜ ਨੇ ਪ੍ਰਗਟਾਇਆ ਹੈ ਅਤੇ ਪੌੜੀ ਵਿੱਚ ਉਸੇ ਦਾ ਅਨੁਵਾਦ ਕੀਤਾ ਗਿਆ ਹੈ। ਲੋ ਆਪ ਸੰਗਤਾਂ ਇਸ 52 ਅੱਖਰੀ ਬਾਣੀ ਦੀ ਵਿਚਾਰ ਸੁਣੋ। ਆਪਹਿ ਕੀਆ ਕਰਾਇਆ, ਆਪਹਿ ਕਰਨਾ ਜੋਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਕਰਤਾ ਪੁਰਖ ਹੈ, ਆਪਹਿ ਕੀਆ, ਉਸ ਵਾਹਿਗੁਰੂ ਪਰਮੇਸ਼ਰ ਨੇ ਸਭ ਕੁਝ ਆਪ ਹੀ ਪੈਦਾ ਕੀਤਾ ਹੈ ਅਤੇ ਕਰਾਇਆ, ਅਤੇ ਆਪ ਹੀ ਸਭ ਕੁਝ ਉਸਨੇ ਕਰਵਾਇਆ ਵੀ ਹੈ। ਸਾਰਾ ਕੁਛ ਆਪ ਵੀ ਕੀਤਾ ਅਤੇ ਕਰਵਾਇਆ ਵੀ ਉਸਨੇ ਹੀ ਹੈ ਅਤੇ ਆਪਹਿ ਕਰਨਾ ਯੋਗ ਉਹ ਵਾਹਿਗੁਰੂ ਆਪ ਹੀ ਸਭ ਕੁਝ ਕਰਨ ਕਰਾਉਣ ਦੇ ਲਈ ਯੋਗ ਦਾ ਅਰਥ ਸਮਰੱਥ ਹੈ।
ਨਾਨਕ ਇੱਕੋ ਰਵ ਰਹਿਆ ਦੂਸਰ ਹੋਆ ਨਾ ਹੋਗ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਇੱਕ ਵਾਹਿਗੁਰੂ ਸਭ ਥਾਵਾਂ ਤੇ ਰਵ ਰਹਿਆ ਪਰਿਪੂਰਨ ਹੋ ਰਿਹਾ ਹੈ, ਦੂਸਰ ਹੋਆ ਨਾ ਹੋਗ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਸਰਾ ਨਾ ਕੋਈ ਪਿੱਛੇ ਹੋਇਆ ਅਤੇ ਨਾ ਹੀ ਹੁਣ ਹੈ ਅਤੇ ਹੋਗ ਦਾ ਅਰਥ ਹੈ ਨਾ ਹੀ ਕੋਈ ਅੱਗੇ ਲਈ ਹੋਵੇਗਾ, ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਬਾਰੇ ਹੀ ਲਿਖਿਆ ਹੈ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਉਹ ਵਾਹਿਗੁਰੂ ਤਿੰਨੇ ਕਾਲਾਂ ਦੇ ਵਿੱਚ ਸਰਬ ਕਾਲਾਂ ਦੇ ਵਿੱਚ ਵਿਆਪਕ ਹੈ, ਉਸ ਤੋਂ ਬਿਨਾਂ ਹੋਰ ਕੋਈ ਦੂਜਾ ਪਿੱਛੇ ਨਾ ਹੋਇਆ ਅਤੇ ਨਾ ਹੀ ਹੁਣ ਹੈ ਨਾ ਹੀ ਅੱਗੇ ਲਈ ਹੋਵੇਗਾ।
ਪੌੜੀ ਓਮ ਸਾਧ ਸਤਿਗੁਰ ਨਮਸਕਾਰੰ।
ਲਓ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਉਸ ਓਅੰਕਾਰ ਓਅੰਗ ਦਾ ਅਰਥ ਹੈ ਜੋ ਓਅੰਕਾਰ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਅਸੀਂ ਉਹਨੂੰ ਨਮਸਕਾਰ ਕਰਦੇ ਹਾਂ। ਉਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਧ ਸਤਿਗੁਰ ਵੀ ਸਾਧ ਸ੍ਰੇਸ਼ਟ ਸਤਿਗੁਰੂ ਦਾ ਸਰੂਪ ਧਾਰਨ ਕੀਤਾ ਹੈ, ਕਿਉਂਕਿ ਇਹ ਵੀ ਇੱਕ ਗੁਰਮਤਿ ਦਾ ਸਿਧਾਂਤ ਹੈ। ਉਸ ਵਾਹਿਗੁਰੂ ਪਰਮੇਸ਼ਰ ਨੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਗੁਰੂ ਪਰਮੇਸ਼ਰ ਦਾ ਰੂਪ ਧਾਰਨ ਕੀਤਾ ਹੈ, ਜਿਸ ਦੀ ਬਾਬਤ ਪੱਟਾ ਨੇ ਲਿਖਿਆ ਹੈ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਨਿਰਗੁਣ ਤੇ ਸਰਗੁਣ ਥੀਆ ਦੇ ਵਾਕ ਅਨੁਸਾਰ ਹਜ਼ੂਰ ਕਹਿੰਦੇ ਨੇ ਓਅੰਗ ਸਾਧ ਸਤਿਗੁਰ ਨਮਸਕਾਰੰ। ਅਸੀਂ ਸਭ ਤੋਂ ਪਹਿਲਾਂ ਉਸ ਓਅੰਕਾਰ ਅਕਾਲ ਪੁਰਖ ਨੂੰ ਨਮਸਕਾਰ ਕਰਦੇ ਹਾਂ ਅਤੇ ਫਿਰ ਉਹਦੇ ਨਾਲ ਹੀ ਜੋ ਸ੍ਰੇਸ਼ਟ ਸਤਿਗੁਰੂ ਸਰੂਪ ਧਾਰਨ ਕੀਤਾ ਹੈ ਉਹਨਾਂ ਦੇ ਚਰਣਾਂ ਤੇ ਵੀ ਅਸੀਂ ਨਮਸਕਾਰ ਕਰਦੇ ਹਾਂ।
ਆਦ ਮਦ ਅੰਤ ਨਿਰੰਕਾਰੰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਨਿਰਾਕਾਰ ਸਰੂਪ ਵਾਹਿਗੁਰੂ ਸੰਸਾਰ ਦੇ ਆਦਿ ਕਾਲ ਦੇ ਵਿੱਚ ਵੀ ਸੀ ਅਤੇ ਹੁਣ ਮੱਧ ਵਰਤਮਾਨ ਕਾਲ ਦੇ ਵਿੱਚ ਵੀ ਵਿਆਪਕ ਹੈ ਅਤੇ ਅੰਤ ਨੂੰ ਵੀ ਉਹ ਵਾਹਿਗੁਰੂ ਪਰਮੇਸ਼ਰ ਸਿਧਾਂਤ ਰੂਪ ਹੋਵੇਗਾ।
ਆਪੇ ਸੁਣ ਆਪੇ ਸੁਖ ਆਸਨ।
ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸੁਣ ਦਾ ਅਰਥ ਹੈ ਅਫਰ ਸਰੂਪ ਹੈ, ਜਿਵੇਂ ਆਮ ਕਈ ਜਿਹੜੇ ਯੋਗੀ ਨੇ ਅਥਵਾ ਬੋਧੀ ਲੋਕ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੁਣ ਦਾ ਨਾਮ ਦਿੰਦੇ ਨੇ, ਕਹਿੰਦੇ ਉਹ ਬਿਲਕੁਲ ਉਹ ਅਵਸਥਾ ਅਫਰ ਅਵਸਥਾ ਹੈ ਜਿੱਥੇ ਕੋਈ ਆਵਾਜ਼ ਨਹੀਂ, ਕੋਈ ਸੰਕਲਪ ਨਹੀਂ, ਕੋਈ ਵਾਸ਼ਨਾ ਨਹੀਂ, ਐਨ ਆਕਾਸ਼ ਵਾਂਗੂ ਸੁਣ ਅਵਸਥਾ ਹੈ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਆਪ ਹੀ ਸੁਣ ਦਾ ਅਰਥ ਹੈ ਅਫਰ ਸਰੂਪ ਹੈ ਅਤੇ ਆਪਹਿ ਸੁਖ ਆਸਨ, ਅਤੇ ਉਹ ਵਾਹਿਗੁਰੂ ਆਪ ਹੀ ਪਾਈ ਆਪਣੇ ਸੁਖਾਸਨ ਅਤੇ ਭਾਵ ਆਪਣੇ ਸੱਚਖੰਡ ਦੇ ਵਿੱਚ ਬਿਰਾਜਮਾਨ ਹੈ।
ਆਪਹਿ ਸੁਣਤ ਆਪ ਹੀ ਜਾਸਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪ ਹੀ ਜਾਸਨ। ਆਪ ਹੀ ਜਾਸਨ ਦਾ ਅਰਥ ਹੈ ਜਸ ਕਰਨ ਵਾਲਾ ਹੈ, ਭਾਵ ਵਾਹਿਗੁਰੂ ਦੀ ਮਹਿਮਾ ਅਤੇ ਵਡਿਆਈ ਕਰਨ ਵਾਲਾ ਵੀ ਉਹ ਹੈ ਅਤੇ ਆਪਹਿ ਸੁਣਤ ਉਹ ਵਾਹਿਗੁਰੂ ਆਪ ਹੀ ਸੁਣਨ ਵਾਲਾ ਵੀ ਹੈ, ਭਾਵ ਵਾਹਿਗੁਰੂ ਦੇ ਜਸ ਨੂੰ ਕਰਨ ਵਾਲਾ ਵੀ ਉਹ ਆਪ ਹੈ ਤੇ ਸੁਣਨ ਵਾਲਾ ਵੀ ਆਪ ਹੈ।
ਆਪਨ ਆਪ ਆਪਹਿ ਉਪਾਇਓ।
ਤੇ ਫਿਰ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਸਨੇ ਪੈਦਾ ਕੀਤਾ ਸੀ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਪਨ ਆਪ ਆਪਹਿ ਉਪਾਇਓ, ਆਪਣੇ ਆਪ ਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਪੈਦਾ ਕੀਤਾ ਹੈ। ਇਹਦਾ ਮਤਲਬ ਕੋਈ ਦੂਸਰਾ ਉਸਨੂੰ ਪੈਦਾ ਕਰਨ ਵਾਲਾ ਨਹੀਂ ਹੈ, ਜਿਵੇਂ ਜਪਜੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਨੇ ਲਿਖਿਆ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਉਹ ਨਿਰੰਜਨ ਆਪਣੇ ਆਪ ਤੋਂ ਹੀ ਪੈਦਾ ਹੋਇਆ। ਸ੍ਰੀ ਆਸਾ ਜੀ ਦੀ ਵਾਰ ਦੀ ਵੀ ਪਹਿਲੀ ਪੌੜੀ ਵਿੱਚ ਇਹੀ ਸਿਧਾਂਤ ਸਤਿਗੁਰੂ ਮਹਾਰਾਜ ਨੇ ਵਰਣਨ ਕੀਤਾ ਹੈ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ। ਇਹਦਾ ਮਤਲਬ ਇਹੀ ਹੈ ਆਪੀ ਨੇ ਆਪ ਸਾਜਿਓ, ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ। ਇੱਥੇ ਸਤਿਗੁਰੂ ਮਹਾਰਾਜ ਉਸੇ ਸਿਧਾਂਤ ਨੂੰ ਫਿਰ ਪ੍ਰਗਟ ਕਰ ਰਹੇ ਹਨ। ਹਜ਼ੂਰ ਕਹਿੰਦੇ ਨੇ, ਆਪਨ ਆਪ ਆਪਹਿ ਉਪਾਇਓ, ਆਪਣੇ ਆਪ ਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਪੈਦਾ ਕੀਤਾ ਹੈ।
ਆਪਹਿ ਬਾਪ ਆਪ ਹੀ ਮਾਇਓ।
ਲੋ, ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਆਪ ਹੀ ਪਾਈ ਬਾਪ ਪਿਤਾ ਹੈ ਤੇ ਆਪ ਹੀ ਮਾਇਓ ਦਾ ਅਰਥ ਮਾਤਾ ਹੈ, ਭਾਵ ਉਸ ਨੂੰ ਪੈਦਾ ਕਰਨ ਵਾਲੇ ਹੋਰ ਮਾਤਾ ਪਿਤਾ ਵੱਖਰੇ ਕੋਈ ਨਹੀਂ। ਉਹ ਆਪ ਹੀ ਵਾਹਿਗੁਰੂ ਪਰਮੇਸ਼ਰ ਪਿਤਾ ਹੈ ਤੇ ਆਪ ਹੀ ਉਹ ਮਾਤਾ ਹੈ ਤੇ ਆਪ ਹੀ ਉਹ ਪੁੱਤਰ ਹੈ, ਭਾਵ ਵਾਹਿਗੁਰੂ ਸਰਬ ਰੂਪ ਦੇ ਵਿੱਚ ਆਪ ਹੀ ਵਰਤ ਰਿਹਾ ਹੈ।
ਆਪਹਿ ਸੂਖਮ ਆਪਹਿ ਅਸਥੂਲਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਹ ਵਾਹਿਗੁਰੂ ਆਪ ਹੀ ਸੂਖਮ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਗੁਪਤ ਹੋ ਕੇ ਵਰਤ ਰਿਹਾ ਹੈ ਤੇ ਆਪ ਹੀ ਅਸੂਲਾ ਸੂਲ ਰੂਪ ਹੋ ਕੇ ਸੰਸਾਰ ਦੇ ਵਿੱਚ ਪ੍ਰਗਟ ਹੋ ਕੇ ਦਿਖਾਈ ਦੇ ਰਿਹਾ ਹੈ, ਕਿਉਂਕਿ ਵਾਹਿਗੁਰੂ ਦੇ ਦੋ ਰੂਪ ਨੇ ਨਾ, ਆਪੇ ਸੂਖਮ ਆਪੇ ਅਸੂਲਾ। ਆਪ ਹੀ ਉਹ ਸੂਖਮ ਸਰੂਪ ਹਿਰਣਗਰਭ ਹੈ ਤੇ ਆਪ ਹੀ ਅਸੂਲਾ ਵੈਰਾਟ ਰੂਪ ਹੈ ਤੇ ਸ੍ਰਿਸ਼ਟੀ ਦੋ ਕਿਸਮ ਦੀ ਹੈ, ਸੂਖਮ ਤੇ ਅਸੂਲ। ਹਜ਼ੂਰ ਕਹਿੰਦੇ ਸੂਖਮ ਸ੍ਰਿਸ਼ਟੀ ਹੈ ਜਿਹਦੇ ਵਿੱਚ ਦੇਵੀ ਦੇਵਤੇ ਹੋਰ ਆਤਮਾਵਾਂ ਆ ਜਾਂਦੀਆਂ ਨੇ, ਉਹ ਵੀ ਆਪ ਹੈ, ਤੇ ਜਿਹੜੀ ਅਸੂਲਾ ਭੌਤਿਕ ਸ੍ਰਿਸ਼ਟੀ ਹੈ, ਭਾਵ ਦਿਸਣ ਵਾਲੀ ਹੈ, ਉਹ ਵੀ ਵਾਹਿਗੁਰੂ ਆਪ ਹੀ ਹੋ ਰਿਹਾ ਹੈ।
ਲਖੀ ਨਾ ਜਾਈ ਨਾਨਕ ਲੀਲਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਪਰਮੇਸ਼ਰ ਦੀ ਲੀਲਾ ਬੇਅੰਤ ਹੈ, ਉਹ ਕਿਸੇ ਪਾਸੋਂ ਵੀ ਜਾਣੀ ਨਹੀਂ ਜਾ ਸਕਦੀ।
ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਉ।
ਲਓ, ਹੁਣ ਇਸ 52 ਅਖਰੀ ਬਾਣੀ ਵਿੱਚ ਗੁਰੂ ਮਹਾਰਾਜ ਨੇ ਇੱਥੇ ਰਹਾਉ ਲਿਖਿਆ ਹੈ, ਔਰ ਇਸ ਰਹਾਉ ਦਾ ਜਿਹੜਾ ਕੇਂਦਰੀ ਸਿਧਾਂਤ ਉਹ ਇਹ ਹੈ, ਕਰ ਕਿਰਪਾ ਪ੍ਰਭ ਦੀਨ ਦਿਆਲਾ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ, ਹੇ ਦੀਨਿਆਂ ਤੇ ਦੀਨਾਂ ਤੇ ਦਿਆਲਤਾ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ, ਸਾਡੇ ਤੇ ਕਿਰਪਾ ਕਰ। ਤੇਰੇ ਸੰਤਨ ਕੀ ਮਨ ਹੋਏ ਰਵਾਲਾ, ਇਹ ਸਾਡਾ ਮਨ ਤੇਰੇ ਸੰਤਾਂ ਦੇ ਚਰਨਾਂ ਦੀ ਧੂੜ ਬਣ ਜਾਵੇ। ਇਹ ਅਸੀਂ ਆਪ ਜੀ ਦੇ ਪਾਸੋਂ ਦਾਤ ਮੰਗਦੇ ਹਾਂ, ਇਹ ਅਸੀਂ ਖੈਰ ਮੰਗਦੇ ਹਾਂ ਕਿ ਮੈਨੂੰ ਆਪਣੇ ਪਿਆਰੇ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇ। ਇੰਨੀ ਨਿਮਰਤਾ ਮੇਰੇ ਮਨ ਦੇ ਵਿੱਚ ਆ ਜਾਵੇ, ਮੈਂ ਸਭ ਦੇ ਚਰਨਾਂ ਦੀ ਧੂੜ ਬਣਿਆ ਰਵਾਂ। ਧੰਨ ਗੁਰੂ ਨਾਨਕ ਤੇ ਮਹਾਰਾਜ ਨੇ ਵੀ ਇਹੀ ਵਾਹਿਗੁਰੂ ਦੇ ਪਾਸੋਂ ਯਾਚਨਾ ਕੀਤੀ ਹੈ। ਬਦ ਬਖਤ ਹਮ ਚੋ ਬਖੀਲ ਗਾਫਲ, ਬੇਨਜ਼ਰ ਬੇਬਾਕ, ਨਾਨਕ ਬਗੋਇਤ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਪਾ ਦਾ ਅਰਥ ਹੈ ਪੈਰ, ਚਰਨ, ਖਾਕ ਦਾ ਅਰਥ ਹੈ ਧੂੜੀ। ਹੇ ਵਾਹਿਗੁਰੂ, ਮੈਂ ਤੇਰੇ ਚਰਨਾਂ ਦੀ ਖਾਕ ਬਣਿਆ ਰਵਾਂ, ਇਹ ਮੈਨੂੰ ਦਾਤ ਬਖਸ਼ਿਸ਼ ਕਰ। ਇਹ ਰਹਾਉ ਦੀਆਂ ਪੰਕਤੀਆਂ ਦਾ ਕੇਂਦਰੀ ਭਾਵ ਹੈ, ਇਸ ਬਾਣੀ ਦੇ ਅੰਦਰ ਇੱਕੋ ਹੀ ਰਹਾਉ ਹੈ ਤੇ ਜਦੋਂ ਆਪਾਂ ਬਾਣੀ ਦੀ ਵਿਚਾਰ ਕਰਨੀ ਹੈ, ਕੇਂਦਰੀ ਸਿਧਾਂਤ ਨੂੰ ਹਮੇਸ਼ਾ ਲਈ ਧਿਆਨ ਵਿੱਚ ਰੱਖਣਾ ਹੈ, ਜਿਹਦੇ ਵਿੱਚ ਸਤਿਗੁਰੂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੇ ਦੀਨ ਦਿਆਲ ਵਾਹਿਗੁਰੂ ਜੀ, ਸਾਡੇ ਤੇ ਕਿਰਪਾ ਕਰੋ, ਸਾਡਾ ਇਹ ਮਨ ਤੇਰੇ ਮਹਾਂਪੁਰਖਾਂ ਦੇ ਨਾਮ ਜਪਣ ਵਾਲਿਆਂ ਦੇ ਚਰਨਾਂ ਦੀ ਧੂੜ ਬਣਿਆ ਰਵੇ, ਇਹੀ ਦਾਤ ਅਸੀਂ ਮੰਗਦੇ ਹਾਂ।